ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਮਹਾਰਾਜ ਕਹਿੰਦੇ ਭਾਈ ਜਿਹੜਾ ਸੰਤਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਉਹ ਬੰਦਾ ਆਉਣ ਜਾਣ ਦੇ ਚੱਕਰ ਤੋਂ ਛੁੱਟਣ ਵਾਲਾ ਹੁੰਦਾ, ਮਹਾਤਮਾ ਉਹਦੇ ਚੱਕਰ ਨੂੰ ਖਤਮ ਕਰਦੇ। ਜਿਵੇਂ ਮਰੀਜ਼ ਹੁੰਦਾ ਡਾਕਟਰ ਕੋਲ ਜਾਂਦਾ, ਡਾਕਟਰ ਉਹਦਾ ਸਾਰੇ ਕਰਕੇ ਨਾ ਚੈੱਕ, ਉਹਨੂੰ ਉਸ ਢੰਗ ਦੀ ਦਵਾਈ ਦੇ ਕੇ ਉਹਨੂੰ ਅਰੋਗ ਕਰ ਦਿੰਦਾ। ਇਸੇ ਤਰ੍ਹਾਂ ਸੰਤਾਂ ਮਹਾਤਮਾ ਬ੍ਰਹਮ ਗਿਆਨੀਆਂ ਦੇ ਕੋਲ ਜਿਹੜਾ ਚਲਿਆ ਜਾਂਦਾ, ਪੂਰਨ ਪੁਰਖਾਂ ਦੇ ਕੋਲ ਚਲਿਆ ਜਾਂਦਾ, ਉਹਦਾ ਉਹ ਸਾਰਾ ਚੱਕਰ ਜਿਹਾ ਖਤਮ ਹੀ ਕਰਦੇ, ਜੰਮਣ ਮਰਨ ਦਾ ਮਿਟਾ ਹੀ ਦਿੰਦੇ। ਹੋਵੇ ਬ੍ਰਹਮ ਗਿਆਨ ਬਸ, ਉਦੋਂ ਥੱਲੇ ਨਹੀਂ ਗੱਲ ਬਣਦੀ। ਫਿਰ ਗੁਰੂ ਦੀ ਕਿਰਪਾ ਨਾਲ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਾਲ ਹੀ ਸਾਰਾ ਕੁਝ ਹੋ ਜਾਂਦਾ। ਉਹਨਾਂ ਦੇ ਕੋਲ ਬੈਠਣ ਨਾਲ ਹੀ ਕਿਰਪਾ ਹੋ ਜਾਂਦੀ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰੇ ਬਹੁਰੇ ਅਵਤਾਰ। ਮਹਾਰਾਜ ਕਹਿੰਦੇ ਸੰਤਾਂ ਦੀ ਨਿੰਦਾ ਕਰਨ ਨਾਲ ਮੁੜ ਮੁੜ ਕੇ ਜੂਨੀਆਂ ਚ ਉਤਰਦਾ, ਫਿਰ ਵਾਰ ਵਾਰ ਅਵਤਾਰ ਤੋਂ ਭਾਵ ਉਤਰਦਾ, ਫਿਰ ਜੰਮਦਾ, ਫਿਰ ਮਰਦਾ, ਫਿਰ ਜੰਮਦਾ। ਕਿਉਂਕਿ ਇੱਕ ਤਾਂ ਸਰਨ ਪੈਣਾ, ਇੱਕ ਨਿੰਦਾ ਕਰਨੀ, ਦੋ ਗੱਲਾਂ। ਕਹਿੰਦੇ ਦੇਖ ਲਓ ਭਾਈ, ਜਿਹੜਾ ਕਰਨਾ, ਸ਼ਰਨ ਪੈ ਜਾਓ ਤੇ ਤਾਰੇ ਜਾਣਾ, ਤੁਸੀਂ ਪੂਰਨ ਪੁਰਖਾਂ ਨੂੰ ਦੇਖ ਲਓ, ਫਿਰ ਨਹੀਂ ਤਾਂ ਸੰਤ, ਫਿਰ ਗੁਰੂ ਗ੍ਰੰਥ ਸਾਹਿਬ ਨਹੀਂ ਲੱਭਦਾ ਤਾਂ ਕਿਹੜੀ ਗੱਲ। ਮਹਾਰਾਜ ਇਨਡਾਇਰੈਕਟਲੀ ਸੱਚੇ ਪਾਤਸ਼ਾਹ ਸਿੱਧਾ ਤਾਂ ਨਹੀਂ ਕਹਿੰਦੇ ਕਿ ਮੇਰੇ ਕੋਲ ਆ ਜਾਓ, ਸੰਤ ਸਰਨ ਜੋ ਜਨ ਪਰ ਹੈ। ਮਹਾਰਾਜ ਤੁਹਾਡੇ ਨਾਲੋਂ ਵੱਡਾ ਸੰਤ ਕਿਹੜਾ ਹੋਣਾ? ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਜੀਵ 'ਚ ਲਿਖਿਆ ਨਾ, ਬਾਬਾ ਜੀ ਕਹਿੰਦੇ ਸਾਡੇ ਉਹ ਪਿੰਡ ਦਾ ਸਾਧ ਜਾ ਬਹਿ ਗਿਆ, ਪਿੰਡ ਦੇ ਬਾਹਰ ਆ ਕੇ ਬਰੋਟੇ ਥੱਲੇ ਛੱਪੜ ਕਿਨਾਰੇ, ਬਾਹਰੋਂ ਆਇਆ ਸੀ ਕੋਈ ਜਟਾਨੀ ਵਾਲਾ, ਸਵਾਹ ਜੀ ਮਿਲੀ। ਕਹਿੰਦੇ 12 ਸਾਲ ਮੈਂ ਸੇਵਾ ਕੀਤੀ, 12 ਸਾਲਾਂ ਬਾਅਦ ਅੱਜ ਜਦ ਕਿਹਾ ਕਿ ਬਾਬਾ ਜੀ ਮੇਰੇ 'ਤੇ ਵੀ ਕਿਰਪਾ ਕਰੋ। ਕਹਿੰਦੇ ਵੀ ਪਹਿਲਾਂ ਸਾਡੇ ਭੇਖ ਵਿੱਚ ਆ ਬੱਚਾ, ਸਵਾਹ ਮਾਲ ਪਹਿਲਾਂ ਪਿੰਡੇ ਨੂੰ, ਫਿਰ ਜਟਾਂ ਰੱਖ। ਬਾਬਾ ਜੀ ਕਹਿੰਦੇ ਮੇਰੇ ਤਾਂ ਸਰੀਰ ਇੱਕਦਮ ਸੁੰਨ ਜਿਹਾ ਹੀ ਹੋ ਗਿਆ ਸੁਣ ਕੇ, ਵੀ 12 ਸਾਲ ਬਿਨਾਂ ਦਾਗਾ ਇਹਨੂੰ ਮੈਂ ਰੋਟੀ ਖਵਾਈ ਆ, ਇਹ ਕਹਿੰਦਾ ਸਵਾਹ ਮਾਲ, ਮੈਨੂੰ ਸਵਾਹ ਹੀ ਮਿਲੀ 12 ਸਾਲਾਂ 'ਚ। ਬਾਬਾ ਜੀ ਉੱਥੋਂ ਫਿਰ ਕਹਿੰਦੇ ਅੱਖਾਂ ਭਰ ਆਈਆਂ, ਫਿਰ ਬਸ ਕਹਿੰਦੇ ਉਹਨੂੰ ਕਰਕੇ ਨਮਸਕਾਰ ਜੀ ਬਸ ਮੁੜਿਆ ਘਰੇ, ਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੇ ਪ੍ਰਕਾਸ਼। ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਉਂ ਰੋਣ ਲੱਗੇ ਆ ਕੇ, ਵੀ 12 ਸਾਲ ਮੈਂ ਉਹਦੀ ਸੇਵਾ ਕੀਤੀ, ਉਹਨੂੰ ਸਵਾਹ ਦਿੱਤੀ ਜਾਂ ਜਟਾਂ ਦਿੱਤੀਆਂ। ਬਾਬਾ ਜੀ ਕਹਿੰਦੇ ਮੈਂ ਮਹਾਰਾਜ ਨੂੰ ਕਿਹਾ ਅੱਜ ਤੋਂ ਮੇਰਾ ਸੰਤ ਵੀ ਤੂੰ, ਅੱਜ ਤੋਂ ਮੇਰਾ ਗੁਰੂ ਵੀ ਤੂੰ, ਬਸ ਸਾਧੂ ਵੀ ਤੂੰ, ਅੱਜ ਤੋਂ ਸਭ ਕੁਝ ਤੂੰ ਹੀ ਆ ਮੇਰਾ, ਹੁਣ ਮੈਂ ਨਹੀਂ ਕਿਹਨੂੰ ਮੰਨਦਾ। ਕਹਿੰਦੇ ਮੈਂ ਉਸ ਦਿਨ ਤੋਂ ਫਿਰ ਸੋਚਿਆ ਮਨਾਂ, ਜੇ 12 ਸਾਲ ਗੁਰੂ ਗ੍ਰੰਥ ਸਾਹਿਬ ਦੀ ਮੈਂ ਸੇਵਾ ਕਰਦਾ ਜਿਵੇਂ ਸਾਧ ਦੀ ਕੀਤੀ ਹੈ, ਮੈਨੂੰ ਕਿੱਥੇ ਤੱਕ ਪਹੁੰਚਾਉਣਦੇ ਮਹਾਰਾਜ। ਕਹਿੰਦੇ ਉਸ ਦਿਨ ਤੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੰਤ ਮੰਨਿਆ, ਸਾਧੂ ਮੰਨਿਆ। ਇਹ ਉਹ ਪਹਿਲਾ ਸਾਧੂ ਹੈ ਆਪਣੀ ਸਿੱਖ ਕੌਮ 'ਚ ਜਿਹਨੇ ਹੋਰ ਨਹੀਂ ਕਿਸੇ ਨੂੰ ਮੰਨਿਆ, ਬਸ ਜਿਹਨੇ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਰਾ ਕੁਝ ਲੈ ਲਿਆ। ਔਰ ਮਹਾਰਾਜ ਨੇ ਕਿਰਪਾ ਵੀ ਬਹੁਤ ਕੀਤੀ ਉਹਨਾਂ 'ਤੇ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਪੂਰਨ ਬ੍ਰਹਮ ਗਿਆਨੀ ਨਾ ਮਿਲੇ, ਫਿਰ ਇਨਡਾਇਰੈਕਟਲੀ ਤਾਂ ਮਹਾਰਾਜ ਵੱਲ ਨੂੰ ਆਪਾਂ ਇਹ ਬਚਨ ਆਪਾਂ ਕਹਿ ਸਕਦੇ ਹਾਂ, ਸਤਿਗੁਰੂ ਆਪ ਸਿੱਧਾ ਨਹੀਂ ਕਹਿੰਦੇ। ਕਹਿੰਦੇ ਆਓ ਭਾਈ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸਰਨ ਵਿੱਚ ਜੋ ਜਨ ਪਰੈ ਸੋ ਜਨ ਉਧਰ ਨਹਾਰ, ਉਹ ਬੰਦੇ ਤਰ ਜਾਣਗੇ। ਅਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਨਿੰਦਾ ਕਰਦਾ, ਕਹਿੰਦੇ ਮੁੜ ਮੁੜ ਕੇ ਜੂਨੀਆਂ 'ਚ ਭਟਕਣਾ ਪੈਣਾ ਉਹਨੂੰ। ਆਹ ਨਕਲੀ ਗੁਰੂਆਂ ਕੋਲ ਜਾਂਦੇ, ਇਹ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ, ਕਦੇ ਸਰੂਪ ਸਾੜਦੇ, ਕਦੇ ਪੱਤਰੇ ਪਾੜਦੇ, ਕਦੇ ਕੁਛ ਕਰਦੇ। ਇਹਨਾਂ ਨੂੰ ਇਹ ਨਹੀਂ ਪਤਾ ਇਹਦੇ ਵਿੱਚ ਕੀ ਕੁਛ ਲਿਖਿਆ ਹੋਇਆ, ਕਦੇ ਪੜ੍ਹਿਆ ਨਹੀਂ ਨਾ ਹੈ। ਰੱਬ ਹੈ ਰੱਬ ਨਿਰੰਕਾਰ, ਇਹ ਵਿਚਾਰੇ ਬਹੁਤ ਥੱਲੇ ਇਹਦੇ ਲੋਕ ਨੇ ਜਿਹੜੇ ਭੁਲੇਖਿਆਂ ਵਿੱਚ ਹੀ ਪਏ ਫਿਰਦੇ ਨੇ, ਨਾ ਇਹ ਸਮਝਣੇ ਹੀ ਕਦੇ, ਕਿਉਂਕਿ ਅਸੰਖ ਮੂਰਖੰਧ ਘੋਰ ਦੀ ਗਿਣਤੀ 'ਚ ਆ ਜਾਂਦੇ ਨੇ। ਅਸ਼ਟਪਦੀ 8 ਪੌੜੀਆਂ ਮਹਾਰਾਜ ਹੁਣ ਇਸੇ 'ਤੇ ਉਚਾਰਨਗੇ, 80 ਪੰਗਤੀਆਂ ਰਾਹੀਂ ਉਪਦੇਸ਼ ਕਰਦੇ ਨੇ। ਸਮੁੱਚੇ ਰੂਪ ਵਿੱਚ ਗੁਰੂ ਸੰਤ ਮਹਾਤਮਾ ਬ੍ਰਹਮ ਗਿਆਨੀ ਸਾਰੇ ਅੱਖਰ ਇਸੇ ਅੱਖਰ ਨੂੰ ਲੱਗੇ ਜਾਣੇ ਨੇ। ਸੰਤ ਕਹਿ ਦੁੱਖਨ ਆਰ ਜਾ ਘਟੈ, ਸੰਤ ਕਹਿ ਦੁੱਖਨ ਜਮਤੇ ਨਹੀਂ ਛੁਟੈ। ਸੰਤਾਂ ਦੇ ਵਿੱਚ ਦੂਸ਼ਣ ਓਪਨ ਕਰਨੇ ਕਰਕੇ ਨਿੰਦਕ ਦੀ ਉਮਰ ਘੱਟ ਜਾਂਦੀ। ਚਾਹੇ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਬਾਰੇ ਆ ਜੇ ਬਚਨ, ਠੀਕ ਹੈ, ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ 10 ਸਰੂਪਾਂ ਬਾਰੇ, 5 ਪਿਆਰਿਆਂ 4 ਸਾਹਿਬਜ਼ਾਦਿਆਂ ਬਾਰੇ, ਅੱਜ ਤੱਕ ਜਿੰਨੇ ਬ੍ਰਹਮ ਗਿਆਨੀ ਹੋਏ ਨੇ ਬਾਬਾ ਬੁੱਢਾ ਜੀ ਤੋਂ ਲੈ ਕੇ, ਉਹਨਾਂ ਸਾਰਿਆਂ ਵਿੱਚ ਪਾ ਲਈ ਕਿ ਜੋ ਨਿੰਦਾ ਕਰੇਗਾ ਕੋਈ, ਠੀਕ ਹੈ, ਉਹ ਪੂਰਨ ਮਹਾਂਪੁਰਖ ਸੰਤ ਮਹਾਤਮਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸੰਤਾਂ ਦੇ ਵਿੱਚ ਦੂਸ਼ਣ ਲਗਾਉਣ ਕਰਕੇ ਜਮਾਂ ਤੋਂ ਨਹੀਂ ਬਚ ਸਕਦਾ ਬੰਦਾ, ਉਹਨੂੰ ਜਾ ਕੇ ਜਮਾਂ ਦੇ ਕੋਲ ਧਰਮ ਰਾਜੇ ਕੋਲ ਲੇਖਾ ਦੇਣਾ ਹੀ ਪੈਣਾ ਨਿੰਦਕ ਨੂੰ। ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮਹਿ ਪਾਏ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਸਾਰੇ ਸੁੱਖ ਹੀ ਚਲੇ ਜਾਂਦੇ ਬੰਦੇ ਦੇ, ਹੌਲੀ ਹੌਲੀ ਦੂਸ਼ਣ ਰੋਪਦਾ ਫਿਰ ਸਾਰੇ ਸੁੱਖ ਚਲੇ ਜਾਂਦੇ ਨੇ। ਅਸੀਂ ਤਾਂ ਅੱਖਾਂ ਨਾਲ ਦੇਖੇ ਨਾ, ਬਹੁਤ ਲੋਕ ਇੱਥੇ ਵੀ ਕਈ ਮੈਂ ਦੇਖੇ ਨੇ, ਮਹਾਂਪੁਰਖਾਂ ਦੇ ਉੱਤੇ ਦੋਸ਼ ਲਾਉਣੇ, ਬਾਅਦ ਵਿੱਚ ਫਿਰ ਪੱਲੇ ਕੱਖ ਹੀ ਨਹੀਂ ਰਹਿੰਦਾ, ਕੁਛ ਵੀ ਨਹੀਂ ਹੈ ਪੱਲੇ ਹੁਣ। ਸੋ ਇਸ ਕਰਕੇ ਇਹ ਤਾਂ ਬੀਤੇ ਸਮੇਂ ਤੋਂ ਚਲੇ ਹੀ ਆ, ਜਿਨ੍ਹਾਂ ਨੇ ਨਿੰਦਿਆ ਕੀਤੀ ਆ ਉਹ ਰਿਹਾ ਨਹੀਂ। ਫਿਰ ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਨਿੰਦਕ ਪੁਰਸ਼ ਨਰਕਾਂ ਚ ਪੈਂਦਾ ਜਾ ਕੇ। ਫਿਰ ਸੰਤ ਕਹਿ ਦੁਖਨ ਮਤ ਹੋਏ ਮਲੀਨ, ਸੰਤ ਕਹਿ ਦੁਖਨ ਸੋਭਾ ਤੇ ਹੀਨ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਜੀਵ ਦੀ ਬੁੱਧੀ ਵੈਸੇ ਹੀ ਮੈਲੀ ਤੇ ਗੰਦੀ ਹੋ ਜਾਂਦੀ। ਨਿੰਦਕ ਬੰਦੇ ਦੀ ਬੁੱਧੀ ਮੈਲੀ ਗੰਦੀ ਹੁੰਦੀ, ਉਹ ਕਦੇ ਅਕਲ ਦੀ ਗੱਲ ਚੱਜ ਦੀ ਗੱਲ ਕਰ ਹੀ ਨਹੀਂ ਸਕਦਾ, ਕਿਉਂਕਿ ਉਸ ਸਵੱਛਤਾ ਤੱਕ ਪਹੁੰਚੇ ਨਹੀਂ ਹੈ ਉਹ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਜੀਵ ਸੋਭਾ ਤੋਂ ਰਹਿਤ ਹੋ ਜਾਂਦਾ, ਇੱਜ਼ਤ ਉੱਜਤ ਸਾਰੀ ਗਈ। ਇੱਥੇ ਕਈ ਜਿਹੜੇ ਨਿੰਦਕ ਜੇ ਨੇ, ਉਹਨਾਂ ਨੂੰ ਸੰਗਤ ਕਿਹੜਾ ਮੂੰਹ ਲਾਉਂਦੀ ਹੈ, ਕਹਿੰਦੇ ਇਹ ਕੋਈ ਬੰਦਾ, ਜਮਾਂ ਹੀ ਨਿਕੰਮਿਆਂ 'ਚ ਨੇ ਉਹ, ਗਏ ਗਵਾਚੇ। ਉਹ ਸਮਝਦੇ ਪਤਨੀ ਸਾਰੀ ਦੁਨੀਆ ਸਾਨੂੰ ਹੀ ਸੁਣਦੀ ਹੈ, ਉਹ ਨਿੰਦਕਾਂ ਜਿਹਾ ਨੂੰ ਕੋਈ ਮੰਨਦਾ ਹੀ ਨਹੀਂ, ਨਾ ਕੋਈ ਸੁਣਦਾ ਹੀ ਹੈ। ਇਸ ਕਰਕੇ ਨਾਲੇ ਨਿੰਦਕ ਤੋਂ ਆਪਾਂ ਵੀ ਪਰੇ ਹੀ ਰਹੀਏ, ਕਿਉਂਕਿ ਆਪਾਂ ਨਿੰਦਕ ਦੇ ਕੋਲ ਬਹਿਣ ਨਾਲ ਹੀ ਦੋਸ਼ੀ ਹੋ ਜਾਣਾ। ਵਾਹਿਗੁਰੂ ਮਿਹਰ ਕਰੇ, ਨਿੰਦਕਾਂ ਤੋਂ ਬਚਾ ਕੇ ਰੱਖੇ ਆਪਾਂ ਨੂੰ। ਸੰਤ ਕੇ ਹਤੇ ਕੋ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਮਾਰੇ ਹੋਏ ਨੂੰ, ਫਿਟਕਾਰੇ ਸਰਾਪੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਆਪਣੇ ਥਾਂ ਤੋਂ ਬੰਦਾ ਭ੍ਰਿਸ਼ਟ ਹੋ ਜਾਂਦਾ, ਦਿਨੋ ਦਿਨ ਪੁਜੀਸ਼ਨ ਡਾਊਨ ਹੋਣ ਲੱਗ ਜਾਂਦੀ ਆ, ਆਪਣੇ ਟਿਕਾਣੇ ਤੋਂ ਡਿੱਗ ਪੈਂਦਾ। ਜਿਸ ਥਾਂ ਤੇ ਉੱਤੇ ਬੈਠਦਾ ਥਾਂ ਵੀ ਭ੍ਰਿਸ਼ਟ ਹੋ ਜਾਂਦਾ, ਸਰੂਪ ਥਾਂ ਵੱਲੋਂ ਵੀ ਭ੍ਰਿਸ਼ਟ ਹੋ ਜਾਂਦਾ। ਸੰਤਾਂ ਦੇ ਨਿੰਦਕ ਨੂੰ ਸਰੂਪ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਸੇ ਤਰ੍ਹਾਂ ਨਿੰਦਕ ਦਾ ਉਧਾਰ ਹੋ ਸਕਦਾ ਕਿ ਨਹੀਂ? ਮਹਾਰਾਜ ਹੈ ਤਾਂ ਸਾਡਾ ਹੀ, ਪਰ ਦਿਮਾਗ ਜਿਹਾ ਖਰਾਬ ਹੋ ਗਿਆ, ਕਿੱਦਾਂ ਕਰੀਏ? ਸਤਿਗੁਰੂ ਕਹਿੰਦੇ ਫਿਰ ਐਂ ਕਰੋ ਹੁਣ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ। ਮਹਾਰਾਜ ਕਹਿੰਦੇ ਜੇ ਕਿਰਪਾਲੂ ਸੰਤ ਕਿਰਪਾ ਦ੍ਰਿਸ਼ਟੀ ਕਰ ਦੇਣ ਤਾਂ ਸੰਤਾਂ ਦੇ ਸਤਸੰਗ ਕਰਕੇ ਨਿੰਦਕ ਵੀ ਤਰ ਸਕਦਾ। ਕਈ ਮੁੜ ਕੇ ਆ ਗਏ ਕਿ ਨਾ ਵਾਪਸ, ਜੀ ਸਾਨੂੰ ਬਖਸ਼ ਲਓ, ਅਸੀਂ ਗਲਤੀ ਨਾਲ ਉੱਧਰ ਚਲੇ ਗਏ ਸੀ, ਉਹ ਗੁਰੂ ਘਰਾਂ 'ਚ ਬਖਸ਼ੋ, ਚੰਗੇ ਰਹਿ ਗਏ, ਉਹ ਨਰਕਾਂ ਨੂੰ ਜਾਣੋ ਤਾਂ ਬਚ ਜਾਣਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੇ ਲੋਕ ਗਲਤੀ ਨਾਲ ਨਿੰਦਾ ਕਰ ਜਾਂਦੇ ਨੇ, ਗੁਰੂ ਦੇ ਉਲਟ ਹੋ ਜਾਂਦੇ ਨੇ ਸੰਤਾਂ ਮਹਾਤਮਾ ਦੇ, ਉਹ ਫਿਰ ਬੰਦੇ ਜਿਹੜੇ ਉਹਨਾਂ ਉੱਤੇ ਜੇ ਨਿਗਾਹ ਹੋ ਜਾਵੇ, ਮਹਾਰਾਜ ਕਹਿੰਦੇ ਕੋਈ ਨਹੀਂ, ਉਹਨਾਂ ਵਾਸਤੇ ਵੀ ਬੇਨਤੀ ਕਰ ਲਓ, ਇਹ ਤਾਂ ਪਰਉਪਕਾਰ ਹੀ ਹੈ। ਜਿਵੇਂ ਸੱਤੇ ਬਲਵੰਡੇ ਉਹਨਾਂ ਨੂੰ ਭਾਈ ਲੱਦੇ, ਪਰਉਪਕਾਰੀ ਨੇ ਬਖਸ਼ਾ ਲਿਆ, ਇਹ ਕਿਹਦੇ ਨਾਲ ਵੱਡਾ ਪਰਉਪਕਾਰ? ਬਹੁਤ ਵੱਡੀ ਗੱਲ, ਨਿੰਦਕ ਨੂੰ ਸਮਝਾ ਕੇ ਲਿਆਓ, ਕੋਈ ਭਾਈ ਕੋਈ ਗੱਲ ਨਹੀਂ, ਕਹਿ ਰਹੇ ਕਿ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ, ਸੰਤਾਂ ਨੂੰ ਮੰਨਦੇ ਨਹੀਂ। ਭਾਈ ਸੰਤਾਂ ਨੂੰ ਮੰਨਦੇ ਠੀਕ ਹੈ, ਨਹੀਂ ਮੰਨਣਾ, ਪਰ ਮੈਂ ਤਾਂ ਤੁਹਾਨੂੰ ਕਦੇ ਸੰਗਤ 'ਚ ਬੈਠੇ ਦੇਖਿਆ ਨਹੀਂ, ਕਦੇ ਮੈਂ ਨਹੀਂ ਦੇਖਿਆ ਵੀ ਉਹ ਸੰਗਤ 'ਚ ਬਹਿ ਕੇ ਕੀਰਤਨ ਸੁਣਦੇ ਆ। ਵੀ ਬੜੇ ਤੜਕੇ ਹੀ ਆ ਜਾਂਦੇ ਪ੍ਰਕਾਸ਼ ਕਰਾਉਣ ਵੇਲੇ, ਵੀ ਆਸਾ ਦੀ ਵਾਰ ਵੀ ਸੁਣਦੇ ਆ, ਉਹ ਕਥਾ ਵੀ ਸੁਣਦੇ ਆ, ਬਈ ਉਹ ਤਾਂ ਛੱਡਦੇ ਹੀ ਨਹੀਂ, ਗੁਰੂ ਘਰ ਰਹਿ ਰਾਸ ਵੀ ਸੁਣਦੇ, ਇੱਥੇ ਲੰਗਰ ਸੇਵਾ ਕਰਦੇ। ਉਹ ਸੰਤਾਂ ਦੇ ਨਿੰਦਕ ਮੈਂ ਕਦੇ ਤੈਨੂੰ ਦੇਖਿਆ ਤਾਂ ਹੈ ਨਹੀਂ ਇੱਥੇ, ਮੈਂ ਤਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਕਿੱਥੇ ਬਹਿ ਕੇ ਮੰਨਦਾ ਤੂੰ? ਇਹ ਸਾਰੀ ਇੱਕ ਨਾ ਜਪਣ ਦੀ, ਨਾ ਰਹਿਤ ਰੱਖਣ ਦੀ ਬਹਾਨੇਬਾਜ਼ੀ ਹੁੰਦੀ। ਜਿਹਨੇ ਜਿਹੜੀ ਚੀਜ਼ ਨਾ ਨਾ ਖਾਣੀ ਹੋਵੇ, ਨਾ ਉਹ ਇਹ ਤਾਂ ਮਾੜੀ ਹੋਈ ਚੀਜ਼ ਨਹੀਂ, ਠੀਕ ਹੈ ਬਸ। ਇਸ ਕਰਕੇ ਜਿਹਨੇ ਨਾਮ ਨਹੀਂ ਜਪਣਾ, ਅੰਮ੍ਰਿਤ ਨਹੀਂ ਛਕਣਾ, ਸੰਗਤ ਨਹੀਂ ਕਰਨੀ, ਤੂੰ ਊਂ ਕਹਿ ਦੇ ਵੀ ਮੈਨੂੰ ਇਹ ਚੰਗਾ ਲੱਗਦਾ, ਤਾਂ ਨਿੰਦਾ ਕਰਕੇ ਕਿਉਂ ਜਾਂਦਾ? ਨਾਲੇ ਆਪ ਮਰਦਾ, ਨਾ ਟੱਬਰ ਨੂੰ ਡੋਬਦਾ ਆਪਣੇ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਦ੍ਰਿਸ਼ਟੀ ਹੋ ਜਾਵੇ ਤਾਂ ਨਿੰਦਕ ਤਰ ਜਾਂਦਾ। ਪਰ ਸੰਤ ਕੇ ਦੁਖਨ ਤੇ ਮੁੱਖ ਪਵੈ, ਸੰਤਨ ਕਹਿ ਦੁਖਨ ਕਾਗ ਜਿਉਂ ਲਵੈ। ਸੰਤਾਂ ਦੇ ਵਿੱਚ ਦੋਸ਼ਣ ਓਪਣ ਕਰਕੇ ਪਰਮੇਸ਼ਰ ਵੱਲੋਂ ਮੂੰਹ ਫਿਰ ਜਾਂਦਾ, ਪਰਮੇਸ਼ਰ ਦੇ ਸਿਮਰਨ ਵੱਲੋਂ ਹਟ ਕੇ ਬੁਰੇ ਪਾਸੇ ਲੱਗ ਜਾਂਦਾ। ਸੰਤਾਂ ਦੇ ਦੂਸ਼ਣ ਰੋਪਣ ਕਰਕੇ ਇਹਦਾ ਆਪਣਾ ਮੂੰਹ ਘੁੰਮ ਜਾਂਦਾ, ਭਾਵ ਲਕਵਾ ਰੋਗ ਹੋ ਜਾਂਦਾ, ਲਕਵਾ ਜਿਵੇਂ ਅਧਰੰਗ ਦੀ ਬਿਮਾਰੀ ਹੋ ਜਾਂਦੀ, ਮੂੰਹ ਬਿੰਗਾ ਹੋ ਜਾਂਦਾ ਕਈਆਂ ਦਾ, ਫਿਰ ਕਈਆਂ ਦਾ ਮੂੰਹ ਟੇਢਾ ਵੀ ਹੋ ਜਾਂਦਾ। ਪਿਛਲੇ ਜਨਮ 'ਚ ਕੀਤੀ ਹੋਣੀ ਆ, ਨਿੰਦਿਆ ਕੀਤੀ ਦਾ ਐਵੇਂ ਨਹੀਂ। ਤੋ ਇਸ ਕਰਕੇ ਮੂੰਹ ਬਿੰਗੇ ਹੋ ਜਾਂਦੇ ਨੇ, ਜਦੋਂ ਫਿਰ ਦਮਦਮਾ ਸਾਹਿਬ ਜਾਣਾ ਪੈਂਦਾ, ਉੱਥੇ ਸ਼ੀਸ਼ਾ ਰੱਖਿਆ ਦਸਵੇਂ ਪਾਤਸ਼ਾਹ ਨੇ, ਕਈਆਂ ਦੇ ਮੂੰਹ ਵਿੰਗੇ ਹੋ ਕਹਿੰਦੇ ਫਿਰ ਉਹ ਸ਼ੀਸ਼ਾ ਦੇਖਣਾ ਪੈਂਦਾ, ਦੋ ਤਿੰਨ ਵਾਰੀ ਜਾ ਕੇ ਲਗਾਤਾਰ ਬੈਠੇ ਦੇਖੀ ਜਾਓ ਮਹਾਰਾਜ ਦਾ ਵਾਰ ਆ ਉਹ ਸ਼ੀਸ਼ੇ ਨੂੰ, ਵਿੰਗੇ ਮੂੰਹ ਵਾਲਾ ਜੇ ਉਹਦੇ ਵੱਲ ਦੇਖੀ ਜਾਓ ਤਾਂ ਮੂੰਹ ਸਿੱਧਾ ਹੋ ਜਾਂਦਾ, ਇਹ ਗੁਰੂ ਸਾਹਿਬ ਦਾ ਵਾਰ ਹੈ ਉਸ ਸ਼ੀਸ਼ੇ ਨੂੰ। ਸੋ ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਕਾਂ ਵਾਂਗੂ ਬੋਲਦਾ, ਕਾਂ 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 ਕਰਦਾ ਰਹਿੰਦਾ ਹਰ ਵਕਤ। ਆਹ ਜਿਹੜੇ ਕਾਂ ਕਾਂ ਨੇ, ਹੁਣ ਇਹਨਾਂ ਦਾ ਨਾਂ ਆਪਾਂ ਕਾਂ ਰੱਖ ਲੈਂਦੇ ਹਾਂ, ਨਵਾਂ ਨਾਂ ਮਿਲ ਗਿਆ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦਾ, ਉਹ ਜਿਹੜੇ ਫਾਈਲਾਂ ਵਾਲੇ ਵਕੀਲ ਕਹਿੰਦੇ ਆਪਾਂ, ਬੜੇ ਫਾਈਲਾਂ ਚੁੱਕ ਚੁੱਕ ਕੇ ਤੁਰੇ ਰਹਿੰਦੇ ਨੇ ਆਪੇ, ਉੱਥੇ ਜਿੱਤ ਕੇ ਆਉਣਾ, ਪੁਰਾਣੇ ਪੰਡਤਾਂ ਵਾਂਗੂ ਹੋ ਗਏ, ਚਰਚਾ ਕਰਕੇ ਫਲਾਣੇ ਥਾਂ ਜਿੱਤਣਾ। ਇਹ ਜੀ ਭਾਈ ਬਾਲਾ ਜੀ ਤਾਂ ਹੋਏ ਨਹੀਂ ਜੀ, ਹੱਦ ਹੋ ਗਈ, ਤੂੰ ਬਾਲੇ ਦਾ ਚਾਚਾ ਵੀ ਹੋਇਆ ਨਹੀਂ ਗਾ ਕਿ ਨਹੀਂ ਹੋਇਆ, ਐਵੇਂ ਕੋਲੋਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਸੁਣਾਈ ਜਾਣੀਆਂ ਸੁਣਾਈ ਜਾਣੀਆਂ, ਜੋ ਮੂੰਹ 'ਚ ਆਇਆ, ਮੂੰਹ 'ਚੋਂ ਗੰਦਗੀ ਦੀ ਇੰਨੀ ਬਦਬੂ ਆਉਂਦੀ ਹੁੰਦੀ ਹੈ ਨਾਸਤਿਕਤਾ ਦੀ। ਸਤਿਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਨਿੰਦਕਾਂ ਤੋਂ ਰੱਬ ਹੀ ਬਚਾਵੇ। ਬੜੀਆਂ ਗੱਲਾਂ ਬਣਾਉਂਦੇ, ਬਾਬਾ ਜੀ ਨਾ ਸਿਰ ਨਹੀਂ ਲੱਥਾ, ਬਾਬਾ ਜੀ ਤਾਂ ਚੁੱਪ ਬੈਠੇ ਦੇਖੀ ਜਾਂਦੇ, ਉਹ ਕਹਿੰਦੇ ਯਾਰ ਨਿੰਦਕਾ ਨੇ ਨਰਕਾਂ ਨੂੰ ਜਾਣਾ ਆਪਾਂ ਨੂੰ ਕੀ ਲੋੜ। ਆ ਕੱਲ ਹੀ ਕਿਸੇ ਪ੍ਰੇਮੀ ਸੱਜਣ ਕੋਲ ਗਏ ਸੀ, ਉਹ ਬਾਬਾ ਦੀਪ ਸਿੰਘ ਨੂੰ ਕਾਫੀ ਅੰਮ੍ਰਿਤਸਰ ਤੋਂ ਰਹਿਣ ਵਾਲੇ ਮੰਨਤਾ ਕਾਫੀ ਕਰਦੇ, ਬਾਬਾ ਜੀ ਦੇ ਬਹੁਤ ਸ਼ਰਧਾਲੂ। ਉਹ ਕਹਿੰਦੇ ਸਾਡੇ ਇੱਕ ਰੱਖਿਆ ਹੋਇਆ ਸੀ ਕੰਮ ਕਰਨ ਵਾਲਾ ਮਕਸੀਕਾ ਜਿਹਾ, ਕਹਿੰਦੇ ਅਸੀਂ ਉਹਨੂੰ ਕਿਹਾ ਵੀ ਰਾਤ ਨੂੰ ਚੱਲ ਇੱਥੇ ਸੌਂ ਜਾ, ਕਹਿੰਦਾ ਸੌਣ ਥਾਂ ਨਹੀਂ ਸੀ, ਵੀ ਇੱਥੇ ਕਮਰਾ ਦੇ ਤਾ ਇੱਕ ਪਾਸੇ ਜੇ। ਕਹਿੰਦੇ ਦੇਖ ਭਾਈ ਸਾਡੇ ਘਰੇ ਪ੍ਰਕਾਸ਼ ਹੈ ਔਰ ਤੂੰ ਸਾਡੇ ਘਰੇ ਨਾ ਖਾ ਪੀ ਕੇ ਨਾ ਹੀ ਕੁਛ, ਤੈਨੂੰ ਰਹਿਣ ਨੂੰ ਥਾਂ ਦੇ ਦਿੰਦੇ। ਕਹਿੰਦੇ ਜੀ ਉਹ ਬਾਹਰੋਂ ਪੀ ਕੇ ਆ ਗਿਆ ਇੱਕ ਦਿਨ ਕੰਮ ਕਾਰ ਤੋਂ ਹਟ ਕੇ, ਬੀਅਰ ਦੀ ਬੋਤਲ ਲਗਾ ਕੇ ਪਿੱਛੇ ਝਾੜੀਆਂ ਜਿਹੀਆਂ 'ਚ ਲਗੋਇਆ, ਕਹਿੰਦਾ ਚੱਲ ਰਾਤ ਨੂੰ ਉੱਠ ਕੇ ਪੀਊ ਜਦੋਂ ਸੌਂ ਜਾਣਗੇ, ਉਹ ਜਾਂ ਸਵੇਰੇ ਉੱਠੇ ਤਾਂ ਉਹ ਰੋਈ ਜਾਵੇ ਉਹ। ਅਤੇ ਕਹਿੰਦਾ ਉਹ ਮਹਾਰਾਜ ਦੇ ਕਮਰੇ 'ਚ ਵੀ ਐਂ ਸਿਰ ਜਿਹਾ ਢੱਕ ਕੇ ਖੱਬਾ ਸੱਜਾ ਦੇਖੇ, ਕਦੇ ਦੂਜਿਆਂ ਕਮਰਿਆਂ 'ਚ ਦੇਖੇ। ਉਹ ਕਹਿੰਦੇ ਕੀ ਦੇਖਦਾ, ਅੰਗਰੇਜ਼ੀ 'ਚ ਕਹਿੰਦੇ ਉਹਨੂੰ ਆ ਮੈਕਸੀਕੇ ਨੂੰ ਕਹਿੰਦੇ, ਕਹਿੰਦੇ ਉਹ ਜਿਹੜਾ ਫੋਟੋ ਵਾਲਾ ਬਾਬਾ ਉਹਨੂੰ ਦੇਖਦਾ। ਕਹਿੰਦਾ ਕਿਉਂ, ਕਹਿੰਦਾ ਰਾਤ ਮੈਂ ਉੱਠਿਆ, ਕਹਿੰਦਾ ਦਰਵਾਜ਼ੇ 'ਚ ਮੈਨੂੰ ਕਹਿੰਦਾ ਗੁੱਟ ਤੋਂ ਫੜ ਕੇ ਮੰਜੇ 'ਤੇ ਸਿੱਟਤਾ, ਕਹਿੰਦਾ ਉੱਥੇ ਪੈ ਜਾ ਆਰਾਮ ਨਾਲ। ਕਹਿੰਦੇ ਤੂੰ ਬਾਹਰ ਕੀ ਕਰਨ ਚੱਲਿਆ ਸੀ, ਕਹਿੰਦਾ ਪਤਾ ਤਾਂ ਮੈਨੂੰ ਸੀ ਇਹਨੇ ਬਾਹਰ ਕਿਤੇ ਲੁਕੋ ਕੇ ਰੱਖੀ ਹੋਣੀ ਹੈ। ਕਹਿੰਦਾ ਮੈਂ ਆਖਿਆ ਚੱਲ ਮੈਂ ਪੀ ਲੈਂਦਾ ਘੁੱਟ ਵੀ ਮੈਨੂੰ ਨੀਂਦ ਨਹੀਂ ਆਉਂਦੀ। ਕਹਿੰਦੇ ਇਹ ਆਇਆ ਇਹਨੇ ਫੜ ਕੇ ਮੈਨੂੰ ਗੁੱਟ ਤੋਂ ਮੰਜੇ 'ਤੇ ਮਾਰਿਆ। ਕਹਿੰਦੇ ਮੈਂ ਫਿਰ ਘੰਟੇ ਕੁ ਬਾਅਦ ਫੇਰ ਉੱਠ ਕੇ ਤੁਰਿਆ, ਕਹਿੰਦਾ ਫੇਰ ਮੇਰੇ ਮੂਹਰੇ ਆ ਗਿਆ ਦਰਵਾਜ਼ੇ 'ਚ, ਕਹਿੰਦਾ ਮੈਨੂੰ ਕੈਂਡੀ ਦਿੱਤੀ, ਉਹ ਪਤਾਸਾ ਦਿੱਤਾ ਬਾਬਾ ਜੀ ਨੂੰ ਪ੍ਰਸ਼ਾਦ ਦੇਤਾ। ਕਹਿੰਦੇ ਲੈ ਫੜ ਪੈ ਜਾ ਉੱਥੇ ਪਤਾਸਾ ਲੈ ਕੇ। ਕਹਿੰਦਾ ਮੈਨੂੰ ਜਿਉਂ ਨੀਂਦ ਆਈ ਮੁੜ ਕੇ ਸਵੇਰੇ ਹੀ ਉੱਠਿਆ, ਪਰ ਕਹਿੰਦਾ ਮੈਂ ਆ ਰੋਈ ਜਾਂਦਾ, ਕਹਿੰਦਾ ਮੇਰਾ ਗੁੱਟ ਐਡੀ ਜੋੜ ਦੀ ਮਰੋੜਦਾ ਰਾਤ। ਉਹ ਹੱਸੀ ਜਾਣ ਵਾਲੇ, ਉਹ ਕਹਿੰਦੇ ਉਹ ਇਹ ਤੈਨੂੰ ਨਹੀਂ ਪਤਾ ਲੱਗਣਾ, ਇਹ ਗਾਇ ਕਹਿੰਦੇ ਨੇ ਖਾਨੀ ਇੱਧਰਲੀ ਬੋਲੀ 'ਚ, ਕਹਿੰਦੇ ਉਹ ਗਾਇ ਆਇਆ ਸੀ ਰਾਤ, ਉਹ ਮੈਨੂੰ ਝਿੜਕ ਕੇ ਗਿਆ ਵੀ ਖਬਰਦਾਰ ਜੇ ਬਾਹਰ ਗਿਆ ਤੂੰ। ਇਸ ਕਰਕੇ ਆ ਕਿ ਇਹ ਕਹਿੰਦੇ ਕਿ ਸੀਸ਼ ਨਹੀਂ ਲੱਥਾ, ਬਾਬਾ ਦੀਪ ਸਿੰਘ ਨੇ ਕਰਾਈਏ ਦਰਸ਼ਨ ਕਿਤੇ। ਬਾਬਾ ਜੀ ਤਾਂ ਆਪ ਕਹਿੰਦੇ ਨਿੰਦਕ ਨੂੰ ਕਾਹਦੇ ਦਰਸ਼ਨ ਦੇਣੇ, ਮਨਮੁਖਾਂ ਜਿਹਾਂ ਨੂੰ ਕਾਹਦੇ ਦਰਸ਼ਨ ਦੇਣੇ, ਤੁਸੀਂ ਕਹਿੰਦੇ ਸਿਫਾਰਸ਼ ਕੇ ਚੰਗੇ ਬੰਦੇ ਦੀ ਕਰਿਆ ਕਰੋ। ਕਹਿੰਦੇ ਜ਼ਿਆਦੇ ਨੇ ਜਾਣਾ ਹੀ ਨਰਕਾਂ ਨੂੰ, ਆਪਾਂ ਨੂੰ ਕੀ ਲੋੜ ਹੈ ਇਹਨੂੰ ਸੁਧਾਰਨ ਦੀ। ਹਾਂ ਜੇ ਇਹ ਕਿਤੇ ਭੁੱਲ ਬਖਸ਼ਾਉਣ ਜਾਣਗੇ ਨਾ, ਫਿਰ ਭਾਵੇਂ ਬਾਬਾ ਜੀ ਬਖਸ਼ ਲੈਣ, ਨਹੀਂ ਤਾਂ ਇਹਨਾਂ ਨੂੰ ਤਾਂ ਰਗੜਾ ਐਸਾ ਚਾੜਨਾ, ਜਿਹੜੇ ਕਹਿੰਦੇ ਸੀਸ ਤਲੀ 'ਤੇ ਰੱਖਿਆ, ਦਿਖਾਉਣਗੇ ਤੁਹਾਨੂੰ ਸਾਰਾ ਕੁਛ। ਉਹ ਬਾਬਾ ਜੀ ਆਪ ਹੀ ਕਹਿੰਦੇ ਨਰਕਾਂ ਨੂੰ ਜਿਹਨੇ ਜਾਣਾ ਆਪਾਂ ਕਾਹਨੂੰ ਰੋਕਣਾ, ਜਾਣ ਦੋ ਇਹਨਾਂ ਨੂੰ ਪਰੇ। ਸੋ ਇਸ ਕਰਕੇ ਉਹ ਤਾਂ ਸਾਡੇ ਕੋਲ ਹਾਜ਼ਰ ਨਾਜ਼ਰ ਨੇ, ਬਾਬਾ ਦੀਪ ਸਿੰਘ ਕਿਤੇ ਗਏ, ਹਾਜ਼ਰ ਨਾਜ਼ਰ ਨੇ ਉਹ, ਉਹ ਤਾਂ ਕਿਤੇ ਵੀ ਨਹੀਂ ਗਏ ਹੈ, ਸੀਸ ਵੀ ਤਲੀ 'ਤੇ ਰੱਖਿਆ ਹੋਇਆ ਉਹਨਾਂ ਦਾ, ਹੁਣ ਵੀ ਰੱਖਿਆ ਹੋਇਆ। ਸੰਤਨ ਕਹਿ ਦੁੱਖਨ ਸਰਪ ਜੋਨ ਪਾਏ, ਸੰਤ ਕਹਿ ਦੁੱਖਨ ਤ੍ਰਿਗਤ ਜੋਨ ਕਿਰਮਾਏ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਸੱਪ ਦੀ ਜੂਨੀ 'ਚ ਪੈਂਦਾ ਸਿੱਧਾ ਹੀ। ਦੱਸਿਆ ਨਾ ਹੰਸਾਲੀ ਵਾਲੇ ਸੰਤਾਂ ਨਾਲ, ਤੜਕੇ 4 ਵਜੇ ਤੁਸੀਂ ਸੈਰ ਕਰ ਰਹੇ ਹੋ ਨਾ ਡੇਰੇ ਦੇ ਬਾਹਰ, ਸੜਕ ਦੇ ਵਿਚਕਾਰ ਬੈਠਾ ਕਾਲਾ ਦਾਗ ਵੱਡਾ ਸਾਰਾ, ਬਾਬਾ ਜੀ ਦੂਰੋਂ ਹੀ ਕਹਿੰਦੇ ਮੁੜਿਆ ਆ ਜਾ ਚੱਲੀਏ, ਇਕੱਲੇ ਹੀ ਸਹੀ ਦੋਨੋਂ ਜਾਣੇ। ਉਹ ਮੈਂ ਤਾਂ ਆ ਕੇ ਜਿਹੜਾ ਕੋਈ ਕਿਰਿਆ ਕਰਨ ਚੱਲਿਆ ਗਿਆ, ਉਹ ਨਛੱਤਰ ਸਿੰਘ ਗ੍ਰੰਥੀ ਹੁੰਦਾ ਸੀ ਬਾਬਿਆਂ ਦਾ ਇੱਕ ਪੁਰਾਣਾ, ਉਹ ਕਹਿੰਦਾ ਬਾਬਾ ਜੀ ਇਕੱਲੇ ਹੀ ਘਰੀ ਜਾਂਦੇ ਸੀ, ਕਹਿੰਦੇ ਉਦੋਂ ਤਾਂ ਬਣਦਾ ਸੀ ਵੱਡਾ ਪੰਥਕ, ਅਤੇ ਹੁਣ ਅਖੇ ਛਡਾ ਮੈਨੂੰ ਜੂਨੀ ਤੋਂ। ਮੈਨੂੰ ਕਹਿੰਦੇ ਕੁਛ ਦਿਖਿਆ ਸੀ ਰਸਤੇ 'ਚ, ਮੈਂ ਖੁਦ ਸੱਪ ਬੈਠਾ ਸੀ ਵੱਡਾ ਸਾਰਾ। ਕਹਿੰਦੇ ਬਾਬਾ ਜੀ ਕਹੀ ਜਾਂਦੇ, ਕਹਿੰਦੇ ਉਦੋਂ ਤਾਂ ਬਣਦਾ ਸੀ ਪੰਥਕ ਵੱਡਾ ਲੀਡਰ ਬਣਦਾ ਸੀ, ਹੁਣ ਅਖੇ ਜੂਨੀਆਂ ਤੋਂ ਛਡਾ। ਕਹਿੰਦੇ ਮੈਂ ਨਹੀਂ ਛਡਾਉਣਾ ਇਹਨੂੰ, ਜਿੱਥੇ ਜੀ ਕਰੇ ਫਿਰਦਾ ਰਹੇ। ਇਸ ਕਰਕੇ ਮਹਾਰਾਜ ਕਹਿੰਦੇ ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਸੱਪ ਦੀ ਜੂਨੀ ਪੈਣਾ ਪੈਣਾ, ਫੈਸਲਾ ਨਿਰੰਕਾਰ ਦਾ ਕੋਈ ਟਾਲ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਕੋਈ ਕਰੀ ਜਾਵੇ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਤ੍ਰਿਗਤ ਜੋਨ ਕਿਰਮਾਏ ਹੁੰਦਾ, ਕੀੜੇ ਮਕੌੜੇ ਕੋੜ ਕਿਰਲੀ ਆਦਿਕ ਟੇਢੀਆਂ ਜੂਨਾਂ 'ਚ ਪੈਂਦਾ ਜਾ ਕੇ ਬੰਦਾ। ਸੰਤਨ ਕਹਿ ਦੁਖਨ ਤ੍ਰਿਸ਼ਨਾ ਮਹਿੰਜਲ ਹੈ, ਸੰਤ ਕਹਿ ਦੁਖਨ ਸਭ ਕੋ ਛਲ ਹੈ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੀ ਰਹਿੰਦਾ। ਹਾਏ ਪੈਸਾ, ਹਾਏ ਮੈਂ ਰੱਜਿਆ ਨਹੀਂ, ਉੱਥੋਂ ਲੈ ਲਵਾਂ, ਉੱਥੋਂ ਲੈ ਲਵਾਂ, ਭੁੱਖਿਆਂ ਵਾਂਗੂ ਕਰਦਾ ਹਰ ਟਾਈਮ। ਸੰਤਾਂ ਵਿੱਚ ਦੋਸ਼ਣ ਰੋਪਣ ਕਰਕੇ ਸਭ ਕਿਸੇ ਨੂੰ ਛਲਦਾ ਰਹਿੰਦਾ। ਕਾਮ ਕ੍ਰੋਧ ਆਦਿਕ ਸਾਰੇ ਵਿਕਾਰ ਉਹ ਨਿੰਦਕ ਪੁਰਸ਼ ਨੂੰ ਛਲ ਲੈਂਦੇ ਨੇ। ਕਈ ਬਹੁਤੇ ਬਣਦੇ ਹੁੰਦੇ ਆਪਣੇ ਆਪ 'ਚ, ਹੁੰਦੇ ਇੰਨੇ ਵਿਕਾਰੀ ਨੇ, ਬਹੁਤੇ ਜ਼ਿਆਦਾ ਭੈੜੇ, ਜੀਵਨ ਬਾਹਲੇ ਭੈੜੇ ਨੇ। ਅਤੇ ਜੇ ਜਾ ਕੇ ਉਹਨਾਂ ਦੇ ਕਈਆਂ ਦੇ ਜੀਵਨ ਦੇਖੇ ਆ ਨਿੰਦਕਾਂ ਜਾਂਦੇ, ਕੋਈ ਰਹਿਤ ਨਹੀਂ, ਕੋਈ ਬਹਿਤ ਨਹੀਂ, ਕੁਛ ਨਹੀਂ, ਪਰ ਨਿੰਦਕ ਇੰਨੇ ਜ਼ਿਆਦਾ ਕਿ ਰਾਤ ਦਿਨ ਨਿੰਦਾ ਹੀ ਕਰੀ ਜਾਂਦੇ ਨੇ। ਸੰਤ ਕਹਿ ਦੁਖਨ ਤੇਜ ਸਭ ਜਾਏ, ਸੰਤ ਕਹਿ ਦੁਖਨ ਨੀਚੋ ਨੀਚ ਆਏ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਸਾਰਾ ਤੇਜ ਪ੍ਰਤਾਪ ਵੀ ਹੌਲੀ ਹੌਲੀ ਖਤਮ ਹੋ ਜਾਂਦਾ, ਘੱਟ ਜਾਂਦਾ, ਮੁੜ ਕੇ ਉਹ ਗੱਲ ਨਹੀਂ ਰਹਿੰਦੀ ਉਸ ਬੰਦੇ 'ਚ ਜੇ ਪੂਰਨ ਪੁਰਖਾਂ ਦੀ ਨਿੰਦਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਨਿੰਦਾ ਕਰਦੇ ਨੇ, ਜੋ ਪੰਜਾਂ ਪਿਆਰਿਆਂ ਦੇ ਉਲਟ ਬੋਲਦੇ ਨੇ, ਕਦੇ ਮਹਾਰਾਜ ਬਾਰੇ ਕੁਛ ਕਹੀ ਜਾਂਦੇ ਨੇ। ਸੰਤਾਂ ਦੇ ਵਿੱਚ ਦੂਸ਼ਣ ਰੋਪਣ ਕਰਕੇ ਜੀਵ ਜਿਹੜਾ ਨੀਚ ਤੋਂ ਵੀ ਨੀਚ ਹੋ ਜਾਂਦਾ, ਕੋਈ ਮੂੰਹ ਲਾ ਕੇ ਰਾਜੀ ਨਹੀਂ ਉਹਨੂੰ। ਸੰਤ ਦੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ। ਸੰਤਾਂ ਵਿੱਚ ਦੂਸ਼ਣ ਰੋਪਣ ਕਰਕੇ ਨਿੰਦਕ ਦਾ ਕੋਈ ਥਾਂ ਹੀ ਨਹੀਂ ਹੁੰਦਾ, ਉਹਨੂੰ ਕਿਧਰੇ ਕੋਈ ਢੋਈ ਨਹੀਂ ਮਿਲਦੀ। ਮਹਾਰਾਜ ਫਰਮਾਉਂਦੇ ਜੇ ਸੰਤ ਨੂੰ ਭਾ ਜਾਵੇ ਚਾਹੁਣ, ਜੇਕਰ ਸੰਤ ਭਾਵੈ ਚਾਹੁਣ, ਜੇ ਸੰਤਾਂ ਦੀ ਮਰਜ਼ੀ ਹੋ ਜਾਵੇ ਤਾਂ ਉਹ ਨਿੰਦਕ ਵੀ ਗਤ ਪਾਹੇ ਮੁਕਤੀ ਪਾ ਲੈਂਦਾ, ਕਲਿਆਣ ਪਾ ਲੈਂਦਾ। ਇੱਕ ਦਿਨ ਦੱਸੀ ਸੀ ਨਾ ਗੱਲ, ਉਹ ਚੰਡੀਗੜ੍ਹ ਜਿਹੜਾ ਬ੍ਰਿਗੇਡੀਅਰ ਰਿਟਾਇਰ ਹੋਇਆ ਰਹਿੰਦਾ, ਨਿਆਣਿਆਂ ਨੇ ਪਾਗਲ ਕਰਾਰ ਜਿਹਾ ਦੇ ਕੇ ਚੰਡੀ ਮੰਦਰ ਹੋਸਪਿਟਲ, ਜਿੱਥੇ ਮਿਲਟਰੀ ਹੋਸਪਿਟਲ ਦਾਖਲ ਕਰਾਤਾ, ਕਹਿੰਦੇ ਬਾਪੂ ਨੂੰ ਗੜੋਂ ਲਾਹੋ ਪਰੇ। ਡਾਕਟਰ ਨੇ ਚੰਗਾ ਹੀ ਟੀਕਾ ਲਾਤਾ, ਚੜ੍ਹਾਈਆਂ ਹੀ ਕਰ ਗਿਆ ਉੱਥੇ, ਉਹ ਕਹਿਣ ਸੁੱਤਾ ਪਿਆ। ਜਦ ਪ੍ਰਲੋਕ ਵਿੱਚ ਗਿਆ, ਗੁਰੂ ਨਾਨਕ ਦੇਵ ਜੀ ਬੈਠੇ ਅੱਗੇ, ਸਾਧੂ ਮਹਾਤਮਾ ਇੱਕ ਨਾਲ ਖੜਾ, ਕਹਿੰਦਾ ਮਹਾਰਾਜ ਇਹ ਬੰਦਾ ਕਿਰਪਾ ਕਰੋ ਇਹ 'ਤੇ। ਮਹਾਰਾਜ ਕਹਿੰਦੇ ਉਹ ਤੇਰੇ ਛੋਟੇ ਹੁੰਦਾ ਇਹ ਰੋੜੇ ਮਾਰਦਾ, ਤੂੰ ਇਹਨੂੰ ਬਖਸ਼ਾਉਣ ਤੁਰ ਪਿਆ। ਕਹਿੰਦੇ ਮਹਾਰਾਜ ਚਲੋ ਕੋਈ ਨਹੀਂ, ਮੇਰੀ ਸੰਗਤ ਰੋੜੇ ਮਾਰ ਕੇ ਹੀ ਕਰਦਾ ਸਹੀ, ਕਰਦਾ ਤਾਂ ਸੀ ਨਾ। ਮਹਾਰਾਜ ਹੱਸ ਪਏ, ਕਹਿੰਦੇ ਤੁਹਾਡਾ ਸੁਭਾਅ ਨਹੀਂ ਜਾਂਦਾ ਸਾਧੂ ਸੰਤਾਂ ਦਾ, ਕਿੱਡਾ ਪਰਉਪਕਾਰ ਜਾਗਿਆ ਤੇਰੇ ਮਨ 'ਚ, ਨਿੰਦਕ ਨੂੰ ਬਖਸ਼ਾਉਣ ਆ ਗਿਆ। ਕਹਿੰਦੇ ਜਾ ਬਖਸ਼ਿਆ, ਫਾਈਲ ਜੀ ਪੜ੍ਹ ਕੇ ਨਵੀਂ ਫਾਈਲ 'ਤੇ ਇੱਕ ਓਂਕਾਰ ਲਿਖ ਕੇ ਧਰਮਰਾਜ ਨੂੰ ਦੇ ਦਿੱਤੀ। ਕਹਿੰਦੇ ਆ ਲੈ ਇਹਦੀ ਫਾਈਲ ਨਵੀਂ ਲਾ ਦੇ, ਚੱਜ ਦਾ ਕੰਮ ਤਾਂ ਕੋਈ ਨਹੀਂ ਕੀਤਾ ਹੋਣਾ ਸਾਡਾ, ਪਿਆਰਾ ਕਹਿੰਦਾ ਤਾਂ ਇਹਨੂੰ ਬਖਸ਼ ਲੈਂਦੇ। ਜਦ ਹੋਸ਼ ਆਈ ਇੱਥੇ ਵਾਪਸ ਭੇਜਤਾ ਮਹਾਰਾਜ ਨੇ, ਅੱਖਾਂ ਖੁੱਲੀਆਂ, ਸਾਰਾ ਟੱਬਰ ਦੁਆਲੇ ਖੜਾ, ਬਾਪੂ ਜੀ ਅਸੀਂ ਤੁਹਾਨੂੰ ਘਰ ਲੈ ਕੇ ਜਾਣਾ। ਉਹੀ ਟੱਬਰ ਜਿਹੜਾ ਕਹਿੰਦੇ ਸੀ ਘਰ ਨਹੀਂ ਰੱਖਣਾ, ਉਹੀ ਹੁਣ ਸਾਰੇ ਕਹਿਣ ਘਰੇ ਰੱਖਣਾ। ਮੈਂ ਕਹਿੰਦਾ ਆਪਾਂ ਤਾਂ ਆਉਂਦੇ ਹੀ ਅੰਮ੍ਰਿਤ ਛੱਕ ਲਿਆ, ਛੱਕ ਕੇ ਅੰਮ੍ਰਿਤ ਤੇ ਗੁਰੂ ਘਰ ਸੇਵਾ ਕਰਨ ਲੱਗ ਪਏ, ਸਾਰੀ ਮਾਇਆ ਹੀ ਲੰਗਰ 'ਚ ਲਾ ਦੀ। ਐ ਹੁੰਦਾ, ਭਾਵੇਂ ਰੋੜੇ ਹੀ ਮਾਰੇ ਸੀ ਪਰ ਸੰਤਾਂ ਨੇ ਬਖਸ਼ ਲਿਆ ਫੇਰ ਵੀ। ਇਸ ਕਰਕੇ ਸਤਿਗੁਰੂ ਕਹਿੰਦੇ ਜੀ ਸੰਤ ਬਖਸ਼ਣ 'ਤੇ ਆ ਜਾਣ, ਕਿਉਂਕਿ ਸੰਤਾਂ ਨੂੰ ਤਰਸ ਤਾਂ ਆ ਜਾਂਦਾ, ਕਹਿੰਦੇ ਇਹ ਅਗਿਆਨਤਾ 'ਚ ਹੀ ਵਿਚਾਰਾ ਕਰੀ ਜਾਂਦਾ, ਲਿਆ ਇਹਨੂੰ ਮਾੜਾ ਦਿਖਾ ਵੀ ਦਿੰਦੇ ਹਾਂ। ਫਿਰ ਜਦੋਂ ਸਤਿਗੁਰੂ ਕਿਰਪਾ ਕਰਕੇ ਦਿਖਾਉਂਦੇ ਨੇ ਸਾਰਾ ਕੁਛ, ਫਿਰ ਉਹਨੂੰ ਵੀ ਸੋਝੀ ਹੋ ਜਾਂਦੀ ਹੈ, ਕਹਿੰਦੇ ਚਲੋ ਕੋਈ ਨਹੀਂ ਬਖਸ਼ ਲੈਣੇ, ਤਰਸ ਕਰ ਲੈਂਦੇ ਨੇ। 280 ਅੰਗ 'ਤੇ ਮਹਾਰਾਜ ਕਹਿੰਦੇ ਨੇ ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖੇਨ ਟੇਕਨ ਨਾ ਪਾਈ। ਸੰਤਾਂ ਦਾ ਨਿੰਦਕ ਮਹਾਂ ਅਤਤਾਈ ਬੜਾ ਭਾਰੀ ਪਾਪੀ ਹੁੰਦਾ। ਇਹ ਜਿਹੜੇ ਹੁੰਦੇ ਨਾ, ਇਹਨਾਂ ਦੇ ਵਿੱਚ ਜਿਹੜੇ ਲੱਛਣ ਹੁੰਦੇ ਨੇ ਕਿੰਨੇ, ਅਤਤਾਈ ਕਿਹਨੂੰ ਕਹਿੰਦੇ, ਜਿਹੜਾ 6 ਪ੍ਰਕਾਰ ਦਾ ਕਰਮ ਕਰਦਾ। ਇੱਕ ਤਾਂ ਕਿਸੇ ਦੇ ਮਕਾਨ ਨੂੰ ਅਚਾਨਕ ਅੱਗ ਲਾ ਦੇਣੀ, ਅਤਤਾਈ ਦੇ ਕੰਮ ਦੱਸਦੇ ਆ। ਸ਼ਸਤਰਹੀਣ ਪ੍ਰਾਣੀ ਨੂੰ ਵੇਖ ਕੇ ਸ਼ਸਤਰ ਮਾਰ ਦੇਣਾ, ਇਹ ਅਤਤਾਈ ਹੈ। ਜ਼ਹਿਰ ਦੇ ਕੇ ਮਾਰ ਦੇਣਾ, ਆਪਣੀ ਤਾਕਤ ਨਾਲ ਦੂਜੇ ਦਾ ਧਨ ਖੋਹ ਲੈਣਾ, ਜ਼ਬਰਦਸਤੀ ਪਰਾਈ ਇਸਤਰੀ ਚੁੱਕ ਕੇ ਲੈ ਜਾਣੀ, ਪਰਾਈ ਜ਼ਮੀਨ ਖੋਹ ਲੈਣੀ, ਇਹਨਾਂ 6 ਪਾਪਾਂ ਦੇ ਕਰਨ ਵਾਲੇ ਨੂੰ ਅਤਤਾਈ ਕਹਿੰਦੇ ਨੇ। ਅਤੇ ਸੰਤਾਂ ਦਾ ਨਿੰਦਕ ਇਸ ਤੋਂ ਵੀ ਬੜਾ ਪਾਪੀ ਹੈ, ਇਸ ਕਰਕੇ ਉਹਨੂੰ ਮਹਾਂ ਅਤਤਾਈ ਕਿਹਾ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਸੰਤਾਂ ਦਾ ਨਿੰਦਕ ਇਹੋ ਜਿਹਾ ਟੱਪੂ ਟੱਪੂ ਕਰਦਾ ਹੀ ਰਹਿੰਦਾ, ਉਹ ਟਿਕਣਾ ਹੀ ਨਹੀਂ ਪਾਉਂਦਾ, ਕਿਤੇ ਬਹਿ ਹੀ ਨਹੀਂ ਸਕਦਾ ਚੱਜ ਨਾਲ, ਇੱਧਰ ਭੱਜ ਕਦੇ ਉੱਧਰ ਭੱਜ ਕਦੇ ਉੱਧਰ ਭੱਜ, ਭੱਜਿਆ ਹੀ ਰਹਿੰਦਾ, ਉਹਦੇ ਹਿਰਦੇ 'ਚ ਟਿਕਾਓ ਹੀ ਨਹੀਂ ਆਉਂਦਾ, ਕਦੇ ਭਟਕਦਾ ਹੀ ਰਹਿੰਦਾ ਹਰ ਵਕਤ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਸੰਤਾਂ ਦਾ ਨਿੰਦਕ ਜਿਹੜਾ ਮਹਾਂ ਹਥਿਆਰਾ, ਬੜਾ ਹਥਿਆਰਾ ਹੁੰਦਾ, ਵੱਡਾ ਪਾਪੀ। ਸੰਤਾਂ ਦਾ ਨਿੰਦਕ ਪਰਮੇਸ਼ਰ ਦਾ ਮਾਰਿਆ ਸਰਾਪਿਆ ਹੋਇਆ, ਜਿਵੇਂ ਮਹਾਰਾਜ ਕਹਿੰਦੇ ਨਾ, ਜਨਮ ਜਨਮ ਕੀ ਮਲ ਧੋਵੈ, ਪਰਾਈ ਆਪਣਾ ਕੀਤਾ ਪਾਵੈ, ਇਹਾਂ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ, ਨਿੰਦਕ ਅਹਿਲਾ ਜਨਮ ਗਵਾਇਆ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤਾਂ ਦਾ ਨਿੰਦਕ ਰਾਜ ਸੁਖ ਤੋਂ ਹੀਣਾ ਰਹਿਤ ਹੋ ਜਾਂਦਾ ਹੈ, ਹੀਣ ਤੋਂ ਭਾਵ ਰਹਿਤ, ਰਾਜ ਨਹੀਂ ਰਹਿੰਦਾ ਮੁੜ ਕੇ ਉਹਦਾ। ਫਿਰ ਸੰਤਾਂ ਦਾ ਨਿੰਦਕ ਦੁਖੀ ਅਤੇ ਦੀਨ ਗਰੀਬੀ ਵਾਲਾ ਹੋ ਕੇ ਹਰ ਇੱਕ ਦੇ ਮੁਥਾਜ ਰਹਿੰਦਾ, ਹੱਥ ਅੱਡੀ ਵੀ ਰੱਖਦਾ, ਹਰੇਕ ਤੋਂ ਮੰਗੀ ਜਾਂਦਾ, ਭੁੱਖਾ ਮਰ ਜਾਂਦਾ। ਦੇਖ ਲਓ, ਜੇ ਕਿਸੇ ਨਿੰਦਾ ਕੀਤੀ ਆ, ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗ ਲਓ। ਆਪਾਂ ਨੂੰ ਕੀ ਲੋੜ ਨਿੰਦਾ ਕਰਕੇ ਐਵੇਂ ਤੰਗ ਹੋਣ ਦੀ, ਲੋੜ ਹੀ ਨਹੀਂ। ਕਿਸੇ ਨੂੰ ਮਾੜਾ ਕਹੋ ਇਹਨਾਂ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਆਪਾਂ ਮਾੜਾ ਨਹੀਂ ਕਹਿੰਦੇ, ਭਾਵੇਂ ਆਪਾਂ ਨੂੰ ਪਤਾ ਵੀ ਹੈ ਕਿ ਫਲਾਨਾ ਮਾੜਾ, ਫਿਰ ਵੀ ਨਹੀਂ ਅਸੀਂ ਕਹਿੰਦੇ, ਕੀ ਲੋੜ ਆਪਾਂ ਨੂੰ। ਆਪਾਂ ਕਿਹੜੇ ਕਰਤਾ ਪੁਰਖ ਹੈ, ਕਰਤਾ ਪੁਰਖ ਨੂੰ ਤਾਂ ਪਤਾ ਵੀ ਇਹ ਮਾੜਾ ਆਪੇ ਸਜ਼ਾ ਦਊਗਾ ਉਹਨੂੰ, ਆਪਾਂ ਜ਼ਰੂਰ ਭਾਰ ਚੱਕਣਾ ਅਗਲੇ ਦਾ। ਸੰਤ ਕੇ ਨਿੰਦਕ ਕਹੋ ਸਰਬ ਰੋਗ, ਸੰਤ ਕੇ ਨਿੰਦਕ ਕਹੋ ਸਦਾ ਬਿਜੋਗ। ਸੰਤਾਂ ਦੇ ਨਿੰਦਕ ਨੂੰ ਸਾਰੇ ਰੋਗ ਆ ਕੇ ਚਿੰਬੜ ਜਾਂਦੇ ਨੇ। ਸੰਤਾਂ ਦੇ ਨਿੰਦਕ ਨੂੰ ਸਦਾ ਹੀ ਵਾਹਿਗੁਰੂ ਨਾਲੋਂ, ਸ਼ੁਭ ਗੁਣਾਂ ਨਾਲੋਂ ਵਿਛੋੜਾ ਹੀ ਪਿਆ ਰਹਿੰਦਾ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ ਮੋਖ। ਸੰਤਾਂ ਦੀ ਨਿੰਦਿਆ ਕਰਨੀ ਸਾਰਿਆਂ ਦੋਸ਼ਾਂ ਵਿੱਚੋਂ ਬੜਾ ਭਾਰੀ ਪਾਪ ਹੈ ਕਹਿੰਦੇ ਗੁਰੂ ਸਾਹਿਬ। ਕਹਿੰਦੇ ਜੇ ਸੰਤ ਨੂੰ ਭਾਵ, ਸੰਤ ਚਾਹੁਣ, ਨਾਨਕ ਸੰਤ ਭਾਵ ਹੈ, ਜੇ ਸੰਤ ਮਹਾਤਮਾ ਚਾਹੁਣ ਤਾਂ ਨਿੰਦਕ ਦਾ ਉਧਾਰ ਹੋ ਸਕਦਾ, ਉਹਨਾਂ ਦੀ ਕਿਰਪਾ ਹੋ ਸਕਦੀ ਉਹਦੇ ਤੇ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਸੰਤਾਂ ਦਾ ਦੋਸ਼ੀ ਹਮੇਸ਼ਾ ਮਲੀਨ ਹੀ ਰਹਿੰਦਾ। ਕੋਈ ਬਿਮਾਰੀ ਇਹੋ ਜਿਹੀ ਲੱਗ ਜਾਂਦੀ ਉਹਨੂੰ, ਕਈ ਵਾਰੀ ਪਵਿੱਤਰਤਾ ਹੁੰਦੀ ਹੋਈ ਨਹੀਂ ਉਹਦੀ, ਬਸ ਹਮੇਸ਼ਾ ਗੰਦਗੀ 'ਚ ਹੀ ਘੁਲਿਆ ਰਹਿੰਦਾ ਉਹ। ਸੰਤਾਂ ਦਾ ਨਿੰਦਕ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ। ਉਹ ਜਿਹੜਾ ਸੰਤਾਂ ਦਾ ਮਿੱਤਰ ਨਹੀਂ ਬਣਿਆ, ਉਹਨੇ ਤੁਹਾਡਾ ਕੀ ਬਣਨਾ, ਉਹ ਤਾਂ ਨਿੰਦਕ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਿੰਦਾ, ਦਸਾਂ ਸਰੂਪਾਂ ਨੂੰ ਨਿੰਦਾ, ਜਿਹੜਾ ਬਾਬਾ ਬੁੱਢਾ ਜੀ ਨੂੰ ਮਾੜਾ ਕਹੀ ਜਾਂਦਾ, ਜਿਹੜਾ ਪੰਜਾਂ ਪਿਆਰਿਆਂ ਦੀ ਬਦਨਾਮੀ ਕਰੀ ਜਾਂਦੇ, ਸੱਤ ਸਤਾਰੇ ਸਾਜ ਲਏ ਕਿਸੇ ਨੇ, ਸੱਤ ਪਿਆਰੇ ਬਣਾ ਲਏ, ਸ਼ਰਮ ਤਾਂ ਨਹੀਂ ਆਉਂਦੀ? ਐਵੇਂ ਫਾਲਤੂ ਦੀਆਂ ਗੱਲਾਂ ਕਰੀ ਜਾਣੀਆਂ, ਪਹਿਲਾਂ ਉਹਨਾਂ ਦੇ ਜੀਵਨ ਨਾਲ ਤਾਂ ਦੇਖਿਆ ਕਰੋ, ਬਣਨ ਵਾਲੇ ਨੂੰ ਵੀ ਸ਼ਰਮ ਚਾਹੀਦੀ ਮਾੜੀ ਮੋਟੀ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੰਤਾਂ ਦਾ ਨਿੰਦਕ ਕਿਸੇ ਦਾ ਮਿੱਤਰ ਨਹੀਂ ਹੁੰਦਾ। ਸੰਤ ਕੇ ਦੋਖੀ ਕਉ ਡਾਨ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਸੰਤਾਂ ਦੇ ਨਿੰਦਕ ਨੂੰ ਜਮਾਂ ਦਾ ਡੰਡਾ ਲੱਗਦਾ। ਸੰਤਾਂ ਦੇ ਨਿੰਦਕ ਨੂੰ ਰਿਸ਼ੀ ਦੰਡ, ਪਿੱਤਰ ਦੰਡ, ਦੇਵ ਦੰਡ, ਜਮ ਦੰਡ, ਸਾਰੇ ਹੀ ਡੰਡ ਲੱਗਦੇ ਨੇ। ਸੰਤਾਂ ਦੇ ਨਿੰਦਕ ਨੂੰ ਸਾਰੇ ਸੰਬੰਧੀ ਛੱਡ ਜਾਂਦੇ ਨੇ, ਕਹਿੰਦੇ ਇਹ ਤਾਂ ਨਿੰਦਕ ਜੀ, ਐਵੇਂ ਨਿੰਦਾ ਕਰੀ ਨਾ ਸਾਨੂੰ ਵੀ ਡੋਬੂਗਾ। ਕਿਉਂ, ਉਹ ਕਿਉਂ ਛੱਡ ਜਾਂਦੇ ਜੀ? ਸੰਤ ਕਾ ਦੋਖੀ ਮਹਾਂ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਸੰਤਾਂ ਦਾ ਨਿੰਦਕ ਬੜਾ ਅਹੰਕਾਰੀ ਹੁੰਦਾ, ਬਹੁਤਾ ਜ਼ਿਆਦਾ ਆਕੜਿਆ ਆਫਰਿਆ ਫਿਰਦਾ ਹੁੰਦਾ, ਅਤੇ ਸੰਤਾਂ ਦਾ ਨਿੰਦਕ ਹਮੇਸ਼ਾ ਵਿਕਾਰਾਂ ਦੇ ਵਿੱਚ ਹੀ ਫਸਿਆ ਰਹਿੰਦਾ। ਵਿਕਾਰ ਹੀ ਵਿਕਾਰ ਉਹਦੇ ਮਨ ਦੇ ਅੰਦਰ ਹੁੰਦੇ ਨੇ। ਊ ਸੰਤਾਂ ਦੀ ਨਿੰਦਿਆ ਕਰੀ ਜਾਣੀ, ਤੂੰ ਮਾੜੇ ਕੰਮ ਗ੍ਰਿਸਤ ਆਦਿਕ ਕਿਰਿਆ ਕਰਕੇ ਖੰਡ ਪਾਠਾਂ ਦੀਆਂ ਰੌਲਾਂ ਲਾਈ ਜਾਣੀਆਂ। ਇਹ ਕਿੱਥੇ ਲਿਖਿਆ? ਕੇਸੀ ਇਸ਼ਨਾਨ ਦਾ ਕਰ ਲੈਣਾ, ਨਹਾ ਤਾਂ ਲੈਂਦਾ, ਲੋਕਾਂ ਨੂੰ ਐਵੇਂ ਠੱਗੀਆਂ ਠੋਰੀਆਂ ਮਾਰੀ ਜਾਂਦਾ। ਇਸ ਕਰਕੇ ਬਹੁਤੇ ਜ਼ਿਆਦਾ ਭੈੜੇ ਹੁੰਦੇ ਨਿੰਦਕ ਜਿਹੜੇ ਨੇ, ਆਪਣੇ ਆਪ ਨੂੰ ਬੜਾ ਸੁੱਚਾ ਸਮਝਦੇ ਨੇ, ਪੱਲੇ ਹੈ ਕੱਖ ਨਹੀਂ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁੱਖ ਤੇ ਟਰੈ। ਸੰਤਾਂ ਦਾ ਨਿੰਦਕ ਹਮੇਸ਼ਾ ਜੰਮਦਾ ਮਰਦਾ ਹੀ ਰਹਿੰਦਾ, ਜੰਮਦਾ ਮਰਦਾ ਰਹਿੰਦਾ। ਸਵੇਰੇ ਮੌਤ, ਸ਼ਾਮ ਮੌਤ, ਉਹਦੀ ਤਾਂ ਮੌਤ ਹੀ ਹੈ। ਜਿਹਦੀ ਜ਼ਮੀਰ ਹੀ ਮਰ ਗਈ ਉਹ ਤਾਂ ਮਰਿਆ ਹੀ ਹੈ। ਸੰਤਾਂ ਦੀ ਨਿੰਦਿਆ ਕਰਨ ਵਾਲਾ ਜੀਵ ਸੁੱਖਾਂ ਤੋਂ ਡਿੱਗ ਪੈਂਦਾ, ਸੁੱਖ ਨਹੀਂ ਮਿਲਦੇ ਉਹਨੂੰ ਫਿਰ ਕਦੇ ਵੀ। ਸੰਤ ਕੇ ਦੋਖੀ ਕਉ ਨਾਹੀਂ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤਾਂ ਦੇ ਨਿੰਦਕ ਨੂੰ ਕੋਈ ਥਾਂ ਝੱਲਦੀ ਨਹੀਂ। ਮਹਾਰਾਜ ਫਰਮਾਉਂਦੇ, ਜੇ ਸੰਤ ਚਾਹੁਣ ਤਾਂ ਉਹਨੂੰ ਆਪਣੇ ਨਾਲ, ਪਰਮੇਸ਼ਰ ਨਾਲ, ਗੁਰੂ ਦੇ ਨਾਲ ਮਿਲਾ ਲੈਂਦੇ। ਚੱਲ ਆ ਜਾ ਬਈ, ਤੈਨੂੰ ਵੀ ਬਖਸ਼ ਲੈਂਦੇ ਹਾਂ, ਤੂੰ ਅਗਿਆਨਤਾ ਕਰਕੇ ਭਟਕਿਆ ਫਿਰਦਾ। ਜਦੋਂ ਉਹਦਾ ਦਿਮਾਗ ਦਾ ਪੜਦਾ ਜਾਂ ਠੀਕ ਕੀਤਾ, ਉਦੋਂ ਉਹ ਵੀ ਚਰਨੀ ਪੈ ਗਿਆ, ਉਹ ਵੀ ਮਾਫ਼ੀਆਂ ਮੰਗਣ ਲੱਗ ਜਾਂਦਾ। ਅਖੀਰ ਆਉਣਾ ਤਾਂ ਇੱਥੇ ਪੈਣਾ, ਇਹਦੇ ਤੋਂ ਬਿਨਾਂ ਕੋਈ ਰਸਤਾ ਨਹੀਂ। ਗੁਰੂ ਸਾਹਿਬ ਤੋਂ ਬਿਨਾਂ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਮੈਂ ਮਹਾਰਾਜ ਨੇ ਇਸ ਅਸ਼ਟਪਦੀ ਵਿੱਚ ਚਾਰ ਪੌੜੀਆਂ ਤੱਕ ਔਰ ਪਹਿਲਾਂ ਅਸ਼ਟਪਦੀ ਬਖਸ਼ਿਸ਼ ਕੀਤੀ ਮਹਾਰਾਜ ਨੇ ਆਪਣੇ 'ਤੇ ਕਿਰਪਾ ਕੀਤੀ ਹੈ। ਸੋ ਸ਼ਾਮ ਨੂੰ ਸਰਵਣ ਕਰਾਂਗੇ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਪਾਵਨ ਪਵਿੱਤਰ ਉਪਦੇਸ਼ ਪ੍ਰਾਪਤ ਹੋਇਆ ਹੈ।
ਵਾਹਿਗੁਰੂ 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 ਵਾਹਿਗੁਰੂ।
ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾ, ਕੋਟ ਜਨਮ ਕੇ ਦੁਖ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਜੋ ਚਾਹਤ ਸੋ ਹੀ ਮਨ ਪਾਇਓ, ਕਰ ਕਿਰਪਾ ਹਰ ਨਾਮ। ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਸਰਬ ਸੁਖ। ਸੋ ਇਸ ਤਰ੍ਹਾਂ ਸਾਧ ਸੰਗਤ ਬੇਨਤੀ ਹੈ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਅਸੀਂ ਪੁੱਛਿਆ, ਕੋਈ ਬੰਦਾ ਬਚਪਨ ਵਿੱਚ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੁੰਦਾ ਸੀ, ਸਾਡੇ ਪਿੰਡਾਂ ਦਾ ਸੀ, ਉਹ ਕਹਿੰਦਾ ਹੁਣ ਮੈਂ ਬਹੁਤ ਦੁਖੀ, ਮੈਨੂੰ ਬਖਸ਼ਾਓ। ਕਦੀ ਮਹਾਂਪੁਰਖਾਂ ਕੋਲ ਲੈ ਕੇ ਗਏ ਵੀ ਇਹ ਨਿੰਦਾ ਬਹੁਤ ਸੰਤਾਂ ਦੀ ਕੀਤੀ, ਰੋੜੇ ਮਾਰਦਾ ਰਿਹਾ। ਉਹ ਮਹਾਰਾਜ ਹੁਣ ਕੋਈ ਤਰੀਕਾ ਦੱਸੋ ਕੀ ਕਰੇ ਇਹ। ਕਹਿੰਦੇ ਆਹ ਸ਼ਬਦ ਦਾ ਭਾਈ ਅਭਿਆਸ ਕਰ ਲਿਆ ਕਰ ਰੋਜ਼, ਸੰਤ ਜਨਮ ਮਿਲ ਹਰ ਜਸ ਗਾਇਓ, ਕੋੜ ਜਨਮ ਕੇ ਦੋ ਗਵਾਏ। ਕਹਿੰਦੇ ਸੰਤਾਂ ਮਹਾਂਪੁਰਖਾਂ ਦੀ ਖੁਸ਼ੀ ਹੋ ਜਾਂਦੀ ਇਹ ਨਾਲ, ਅਤੇ ਮਹਾਂਪੁਰਖਾਂ ਦਾ ਸਰਾਪਿਆ ਹੋਇਆ ਵੀ ਬਖਸ਼ਿਆ ਜਾਂਦਾ ਇਸ ਕਰਕੇ। ਜਾਂ ਕਹਿੰਦੇ ਭਾਈ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰ ਲਿਆ ਕਰ, ਜੇ ਨਹੀਂ ਹੁੰਦਾ ਤਾਂ 13ਵੀਂ ਅਸ਼ਟਪਦੀ ਭਾਈ 5 ਵਾਰੀ ਰੋਜ਼, 10 ਵਾਰੀ ਜਿੰਨੀ ਹੁੰਦੀ ਪੜ੍ਹ ਲਿਆ ਕਰ। ਕਹਿੰਦੇ ਮਹਾਂਪੁਰਖ ਹੀ ਬਖਸ਼ਣਗੇ ਤੈਨੂੰ, ਅਸੀਂ ਵੀ ਕੁਛ ਨਹੀਂ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਵੀ ਕਹਿਣਗੇ ਪਹਿਲਾਂ ਉੱਥੋਂ ਬਖਸ਼ਾ ਕੇ ਆ। ਇਸ ਕਰਕੇ ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰਕੇ ਸ਼ਬਦ ਪੜ੍ਹਿਆ ਕਰ। ਤਾਂ ਹੀ ਆਪਾਂ ਇਹ ਪੜ੍ਹਿਆ, ਸੱਤੇ ਬਲਵੰਡੇ ਦੀ ਵਾਰ ਜ਼ਰੂਰ ਪੜ੍ਹੋ, ਜੇ ਕਿਸੇ ਦੀ ਨਿੰਦਾ ਹੋ ਵੀ ਜਾਂਦੀ ਗੁਰੂ ਸਾਹਿਬਾਂ ਤੱਕ ਵੀ, ਤਾਂ ਵੀ ਸਤਿਗੁਰੂ ਬਖਸ਼ ਲੈਂਦੇ ਨੇ।